ਕਹਿੰਦਾ ਮਹਾਰਾਜ ਹੁਣ ਮੇਰੀ ਇੱਜ਼ਤ ਪੈਜ ਰੱਖ ਲਓ, ਕਿਰਪਾ ਹੈ ਅਕਾਲ ਪੁਰਖ ਹੁਣ ਬਖਸ਼ ਲਓ। ਜੇ ਤੁਸੀਂ ਇੱਕ ਵਾਰ ਕਹਿ ਦਿਓ ਨਾ ਵੀ ਇਹ ਬੰਦਾ ਠੀਕ ਹੈ ਤਾਂ ਸਾਰੀ ਦੁਨੀਆਂ 'ਚ ਫਿਰ ਮੇਰੀ ਇੱਜ਼ਤ ਬਣ ਜਾਏਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਹਰਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ। ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗੱਲ ਲਾਵੈ। ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੈ। ਮਹਾਰਾਜ ਕਹਿੰਦੇ ਚੰਗਾ ਭਾਈ ਇਹਨੂੰ ਕੱਪੜੇ ਲਿਆ ਕੇ ਦਿਓ, ਕੱਪੜੇ ਪਵਾ ਤੇ ਉਹਦੇ। ਸੱਚੇ ਪਾਤਸ਼ਾਹ ਦੁਨੀਆਂ ਨੂੰ ਕਹਿਣ ਲੱਗੋ ਭਾਈ ਇਹ ਬੰਦਾ ਮਾੜਾ ਨਹੀਂ ਹੈ, ਤੁਹਾਨੂੰ ਗਲਤੀ ਲੱਗ ਗਈ, ਭੁਲੇਖਾ ਲੱਗ ਗਿਆ ਤੁਹਾਨੂੰ, ਇਹ ਤਾਂ ਬਹੁਤ ਅੱਛਾ ਭਾਈ, ਮਾਂ ਬਾਪ ਰੂਪ ਹੈ ਨਾ ਗੁਰੂ ਨਾਨਕ ਦੇਵ ਜੀ, ਇਹ ਆਪਣੇ 'ਚ ਚੀਜ਼ ਨਹੀਂ ਆ ਸਕਦੀ, ਇਹ ਜਾਂ ਮੈਂ ਸੰਤਾਂ ਮਹਾਤਮਾ ਚੀਜ਼ ਦੇਖੀ ਹੈ ਨਾ ਭਾਈ। ਜੇ ਆਪਾਂ ਕਹੀਏ ਫਲਾਨਾ ਬੰਦਾ ਬਹੁਤ ਮਾੜਾ, ਕਾਹਨੂੰ ਭਾਈ ਤਾਂ ਬਹੁਤ ਚੰਗਾ ਆਦਮੀ, ਤੈਨੂੰ ਭੁਲੇਖਾ ਲੱਗਦਾ। ਮਾੜੇ ਨੂੰ ਵੀ ਚੰਗਾ ਕਹਿ ਦੇਣਾ ਇਹ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਕਰਮ ਹੈ, ਫਿਰ ਚੰਗਾ ਬਣਾ ਵੀ ਦੇਣਾ। ਸੱਚੇ ਪਾਤਸ਼ਾਹ ਕਹਿਣ ਲੱਗੇ ਇਉਂ ਕਰੀ, ਬਚਾ ਤਾਂ ਤੈਨੂੰ ਦਿੰਦੇ ਹਾਂ, ਹੁਣ ਅੱਗੇ ਵਾਸਤੇ ਆਪਣਾ ਜੀਵਨ ਜਿਹੜਾ ਨਾ ਉਹ ਐਂ ਉੱਚ ਕੋਟੀ ਦਾ ਬਣਾਈ, ਜਤੀ ਸਤੀ ਰਹੀ ਤੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਜੇ ਤੂੰ ਵਾਹਿਗੁਰੂ ਵਾਹਿਗੁਰੂ ਕਰੇਗਾ ਤਾਂ ਆ ਸਾਰੀ ਦੁਨੀਆਂ ਤੇਰੇ ਪੈਰ ਪੂਜੇਗੀ, ਤੈਨੂੰ ਅਸੀਂ ਮੰਜੀ ਬਖਸ਼ਿਸ਼ ਕਰ ਦਿੰਦੇ ਹਾਂ। ਆਪਣਾ ਸਿੱਖ ਬਣਾ ਕੇ ਮੰਜੀ ਬਖਸ਼ਿਸ਼ ਕਰਤੀ, ਸਾਰੀ ਦੁਨੀਆਂ ਨੂੰ ਕਹਿਤਾ ਭਾਈ ਅਸੀਂ ਇਹਨੂੰ ਮੰਜੀ ਦੇਤੀ ਹੈ ਤੇ ਇਹ ਸਾਡਾ ਪਿਆਰਾ ਪ੍ਰੇਮੀ ਹੈ, ਤੁਹਾਨੂੰ ਭੁਲੇਖਾ ਲੱਗ ਗਿਆ, ਫਿਰ ਸਾਰੀ ਦੁਨੀਆਂ ਉਹਦੇ ਚਰਨਾਂ ਤੇ ਪਾਤੀ, ਲੋਕ ਉਹ ਤੋਂ ਮਾਫੀਆਂ ਮੰਗਣ ਲਾ ਤੇ ਸਾਰੇ ਜਾਣੇ। ਸੋ ਇਸ ਕਰਕੇ ਮਹਾਰਾਜ ਕਹਿੰਦੇ ਮੈਂ ਜੋ ਕੁਛ ਕਰਨਾ ਚਾਹਾਂ ਮੈਂ ਫਟ ਕਰ ਦਿੰਦਾ, ਸਕਿੰਟ ਤੋਂ ਪਹਿਲਾਂ ਬਦਨਾਮੀ, ਸਕਿੰਟ ਤੋਂ ਪਹਿਲਾਂ ਇੱਜ਼ਤ ਮੇਰੇ ਹੱਥ ਵਿੱਚ ਹੀ ਹੈ। ਆਪ ਹੀ ਸੱਚੇ ਪਾਤਸ਼ਾਹ ਕਰਦੇ ਨੇ ਪਰ ਇਨਸਾਨ ਨੂੰ ਸਮਝ ਨਹੀਂ ਲੱਗਦੀ। ਆਪ ਕੀਨੋ ਆਪਣ ਵਿਸਥਾਰ, ਸਭ ਕੁਛ ਉਸਕਾ ਉਹ ਕਰਨਾ ਹਾਰ, ਉਸ ਤੇ ਭਿੰਨ ਕਹੋ ਕਿਛ ਹੋਏ, ਥਾਂ ਥਾਂ ਤਰੀਕਾ ਸੋਏ, ਆਪਣੇ ਚਲ ਤੇ ਆਪ ਕਰਨਾ ਹਾਰ, ਕੌਤਕ ਕਰੈ ਰੰਗ ਆਪਾਰ। ਪਾਰਾਵਾਰ ਤੋਂ ਰਹਿਤ ਕੌਤਕ ਕਰਦਾ ਆਪਣੇ ਆਨੰਦ ਦੇ ਵਿੱਚ, ਉਹਦੇ ਕੌਤਕਾਂ ਨੂੰ ਕੋਈ ਹਟਾ ਨਹੀਂ ਸਕਦਾ, ਰੋਕ ਨਹੀਂ ਸਕਦਾ, ਉਹਨੂੰ ਕੋਈ ਟੋਕ ਨਹੀਂ ਸਕਦਾ, ਉਹਨੂੰ ਕੋਈ ਕਹਿ ਨਹੀਂ ਸਕਦਾ ਵੀ ਹੁਣ ਕਣਕ ਪੱਕੀ ਤੂੰ ਗੜੇ ਨਾ ਪਾ। ਕੌਣ ਕਹਿਣ ਵਾਲਾ ਉਹਨੂੰ? ਕੋਈ ਵੀ ਨਹੀਂ। ਮੇਰੀ ਮਰਜ਼ੀ ਹੈ, ਮੈਂ ਸਾਰੀ ਰੋੜ ਦਿਆਂ ਭਾਵੇਂ, ਤੈਨੂੰ ਕੀ ਲੈਣਾ, ਸਾਰਾ ਕੁਝ ਉਡਾ ਦਿਆਂ, ਸਭ ਕੁਝ ਬਣਾ ਦਿਆਂ, ਧਾ ਦਿਆਂ, ਮੇਰੀ ਮਰਜ਼ੀ। ਗੁਜਰਾਤ ਵਿੱਚ ਸਾਰੇ ਹੀ ਘਰ ਢਾ ਦਿੰਦੇ, ਇੱਕ ਅੱਧਾ ਤਾਂ ਛੱਡ ਦਿੰਦੇ, ਕਹਿੰਦੇ ਨਾ ਨਾ ਮੈਂ ਸਾਰੇ ਹੀ ਢਾਉਣੇ ਆ। ਵੀ ਤੇਰੀ ਆਪਣੀ ਖੇਡ ਹੈ, ਤੁਹਾਡੀ ਤੁਹਾਡੀ ਮਰਜ਼ੀ ਮਹਾਰਾਜ, ਅਸੀਂ ਤੁਹਾਡੇ ਅੱਗੇ ਕੋਈ ਜ਼ੋਰ ਸਾਡਾ ਥੋੜ੍ਹੀ ਹੈ, ਤੁਹਾਡੀ ਖੁਸ਼ੀ ਮਹਾਰਾਜ, ਆਪਾਂ ਤਾਂ ਅੱਗੇ ਬੋਲ ਵੀ ਨਹੀਂ ਸਕਦੇ। ਉਹ ਜਿਵੇਂ ਚਾਹੇ ਉਵੇਂ ਹੀ ਆਪਣੇ ਮੌਜ ਵਿੱਚ ਕੌਤਕ ਕਰਦਾ। ਮਨ ਮੈਂ ਆਪ, ਸਾਰਿਆਂ ਦੇ ਮਨਾਂ ਵਿੱਚ ਆਪਣੇ ਵਿੱਚ ਹੁਣ ਉਹ ਆਪ ਹੀ ਬੈਠਾ, ਜੀ ਕਰੇ ਆਪਾਂ ਸਾਰਿਆਂ ਨੂੰ ਉਠਾ ਕੇ ਤੋਰ ਦੇਵੇ ਇੱਥੋਂ, ਮੈਂ ਤਾਂ ਉਰੇ ਬਹਿਣਾ ਸੀ ਜੀ, ਬਸ ਮੈਂ ਤੈਨੂੰ ਤੋਰਤਾ, ਜੀ ਕਰੇ ਹੋਰ ਹਜ਼ਾਰਾਂ ਬੰਦਿਆਂ ਨੂੰ ਲਿਆ ਕੇ ਹੁਣੇ ਫੇਰ ਬਿਠਾ ਦੇਵੇ ਉਰੇ। ਸਾਰਿਆਂ ਮਨਾਂ ਦਾ ਪ੍ਰੇਰਕ, ਕਿਉਂਕਿ ਮਨਾਂ ਦੇ ਵਿੱਚ ਬੈਠਾ ਹੀ ਆਪ ਹੈ ਵਾਹਿਗੁਰੂ। ਮਨ ਆਪਣੇ ਮਾਹੇ, ਫਿਰ ਉਹਦੇ ਮਨ ਵਿੱਚ ਆਪਾਂ ਹਾਂ ਸਾਰੇ, ਉਹ ਹੈ ਸਾਡੇ ਮਨਾਂ ਦੇ ਵਿੱਚ ਤੇ ਆਪਾਂ ਹਾਂ ਉਹਦੇ ਮਨ ਵਿੱਚ ਸਾਰੇ, ਆਪਾਂ ਭੱਜ ਕੇ ਬਾਹਰ ਨਹੀਂ ਜਾ ਸਕਦੇ ਉਹਦੇ ਤੋਂ। ਨਾਨਕ ਕੀਮਤ ਕਹਿਣ ਨਾ ਜਾਏ, ਮਹਾਰਾਜ ਕਹਿੰਦੇ ਉਹਦੀ ਕੀਮਤ ਵਾਹਿਗੁਰੂ ਦੀ ਕੋਈ ਨਹੀਂ ਕਹਿ ਸਕਦਾ, ਨਾ ਕੋਈ ਪਿੱਛੇ ਕਹਿ ਸਕਿਆ, ਨਾ ਕੋਈ ਅੱਗੇ ਨੂੰ ਕਹਿ ਸਕੇਗਾ। ਉਹ ਵਾਹਿਗੁਰੂ ਹੈ ਕੈਸਾ ਜੀ? ਸਤ 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 ਪ੍ਰਭ ਸੁਆਮੀ, ਸੁਆਮੀ ਮਾਲਕ ਵਾਹਿਗੁਰੂ ਤਿੰਨਾਂ ਕਾਲਾਂ ਦੇ ਵਿੱਚ ਸਤ ਹੈ, ਪਿੱਛੇ ਵੀ ਅੱਜ ਵੀ ਆਉਣ ਵਾਲੇ ਸਮੇਂ ਵਿੱਚ ਸਤ ਰੂਪ ਹੈ। ਗੁਰਪ੍ਰਸਾਦ ਕਿਨੈ ਵਖਿਆਨੀ, ਗੁਰੂ ਦੀ ਕਿਰਪਾ ਨਾਲ ਇਹ ਗੱਲ ਕਿਸੇ ਕਿਸੇ ਬੰਦੇ ਨੇ ਕਹੀ ਹੈ ਕਿ ਵਾਹਿਗੁਰੂ ਕੈਸਾ ਹੈ? ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਵਾਹਿਗੁਰੂ ਸਤ ਰੂਪ ਹੈ, ਇਹ ਕਿਸੇ ਕਿਸੇ ਨੇ ਕਿਹਾ। ਫਿਰ ਜੋ ਕੁਝ ਉਹਨੇ ਕੀਤਾ ਗਲਤ ਨਹੀਂ ਕੀਤਾ, ਸੱਚ 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 ਸਭ ਕੀਨਾ, ਜੋ ਕੁਝ ਕੀਤਾ ਪਿੱਛੇ, ਹੁਣ ਅੱਗੇ ਨੂੰ ਜੋ ਵੀ ਉਹਨੇ ਕਰਨਾ ਹੈ ਉਹਨੇ ਸਾਰਾ ਕੁਝ ਸੱਚ ਹੀ ਕਰਨਾ। ਕਹਿਣ ਦੀਆਂ ਗੱਲਾਂ ਨੇ ਵੀ ਮਹਾਰਾਜ ਨੇ ਇਹ ਠੀਕ ਨਹੀਂ ਕੀਤਾ, ਲਿਆਓ ਤਾਂ ਕਿਹੜੀ ਗੱਲ ਤੁਸੀਂ ਕਹਿੰਦੇ ਹੋ ਗਲਤ ਹੈ। ਮਹਾਰਾਜ ਕਹਿੰਦੇ ਕੋਈ ਗੱਲ ਗਲਤ ਨਹੀਂ ਹੈ, ਪਰ ਇਹ ਤੁਹਾਨੂੰ ਪਤਾ ਨਹੀਂ ਲੱਗਦਾ। ਕੋਟ ਮੱਧੇ ਕਿਨੈ ਬਿਰਲੇ ਚੀਨਾ, ਇਹ ਕਰੋੜਾਂ ਵਿੱਚੋਂ ਕਿਸੇ ਇੱਕ ਅੱਧੇ ਬੰਦੇ ਨੇ ਜਾਣਿਆ ਕਿ ਵਾਹਿਗੁਰੂ ਨੇ ਠੀਕ ਕੀਤਾ। ਸੋ ਜਦੋਂ ਭਗਤ ਫਰੀਦ ਜੀ ਭਗਤੀ ਕਰਨ ਵਾਸਤੇ ਗਏ, 12 ਸਾਲ ਬਹੁਤ ਪਹਿਲੀ ਕਰੜੀ ਤਪੱਸਿਆ ਕੀਤੀ, ਬੜੀ ਸ਼ਕਤੀ ਆ ਗਈ, ਬੜੇ ਖੁਸ਼ ਨੇ ਕਿ ਮੇਰੀ ਤਪੱਸਿਆ ਫਲੀ। ਪਾਣੀ ਦੇ ਵਿੱਚ ਇੱਕ ਜਹਾਜ਼ ਤੁਰਿਆ ਜਾਂਦਾ ਨਦੀ ਚ, 48 ਬੰਦੇ ਹਨ ਉਹਦੇ ਚ ਕੁੱਲ। ਜਹਾਜ਼ ਡੁੱਬਣਾ ਸ਼ੁਰੂ ਹੋ ਗਿਆ, ਉੱਚੀ ਉੱਚੀ ਪੁਕਾਰਾਂ ਕਰਦੇ ਨੇ, ਬਚਾਓ ਬਚਾਓ ਕਰਦੇ ਨੇ। ਭਗਤ ਫਰੀਦ ਜੀ ਨੂੰ ਤਰਸ ਆ ਗਿਆ। ਭਗਤ ਫਰੀਦ ਜੀ ਨੇ ਅਰਦਾਸ ਕੀਤੀ, ਹੈ ਅੱਲਾ ਤਾਲਾ ਇਹ ਜਹਾਜ਼ ਡੁੱਬਣੋਂ ਬਚ ਜਾਵੇ। ਬਚ ਗਿਆ, ਸਾਰੇ ਬੰਦੇ ਆ ਗਏ, ਆਕਾਸ਼ਵਾਣੀ ਹੋਈ, ਭਗਤ ਫਰੀਦ ਤੈਨੂੰ ਅਰਦਾਸ ਕਰਨ ਨੂੰ ਕਿਹਨੇ ਕਿਹਾ ਸੀ? ਪਹਿਲਾਂ ਸਾਤੋਂ ਪੁੱਛ ਤਾਂ ਲੈਂਦਾ, ਸਾਡੇ ਸਾਹਮਣੇ ਜਹਾਜ਼ ਡੁੱਬਦਾ ਸਾਨੂੰ ਵੀ ਦਿਖਦਾ। ਕਹਿੰਦੇ 48 ਪਾਪੀ ਬੰਦੇ ਮੈਂ ਡੁਬੋ ਕੇ ਮਾਰਨੇ ਸੀ, ਇਹਨਾਂ ਨੇ ਬੜੇ ਭਾਰੀ ਗੁਨਾਹ ਕੀਤੇ ਹੋਏ ਸੀ, ਤੇ ਤੂੰ ਬਚਾ ਲੈਣੇ? ਕਹਿੰਦੇ ਚੰਗਾ, ਜਿੰਨੀ ਤੇਰੀ ਤਪੱਸਿਆ ਦਾ ਫਲ ਸੀ 12 ਸਾਲ ਦਾ, ਉਹ ਤਾਂ ਇਹਨਾਂ 48 ਨੂੰ ਮਿਲ ਗਿਆ, ਹੁਣ ਤੂੰ ਹੋ ਗਿਆ ਖਾਲੀ, ਹੁਣ ਤੂੰ 48 ਸਾਲ ਭਗਤੀ ਕਰ ਤਾਂ ਜਾ ਕੇ ਤੈਨੂੰ ਦਰਸ਼ਨ ਹੋਣਗੇ। ਹੁਣ ਮਹਾਰਾਜ ਕਹਿੰਦੇ ਨੇ ਮੈਂ ਜੋ ਕਰਦਾ ਮੈਂ ਤਾਂ ਠੀਕ ਹੀ ਕਰਦਾ, ਪਰ ਤੁਹਾਨੂੰ ਨਜ਼ਰੇ ਆਉਂਦਾ ਕਿ ਪਰਮੇਸ਼ਰ ਗਲਤ ਕਰ ਰਿਹਾ। ਕਹਿੰਦੇ ਪਹਿਲਾਂ ਆ ਕੇ ਦੇਖੋ ਤਾਂ ਸਹੀ, ਇਸ ਬੰਦੇ ਦੀ ਫਾਈਲ ਤਾਂ ਦੇਖੋ, ਇਹ ਕਿੰਨਾ ਗਲਤ ਕਿਸਮ ਦਾ ਆਦਮੀ ਹੈ, ਇਸੇ ਕਰਕੇ ਤੇ ਬੰਦੇ ਨੇ ਮੈਂ ਇੰਨੀ ਸਜ਼ਾ ਦਿੱਤੀ ਹੈ। ਭਲਾ 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 ਤੇਰਾ ਰੂਪ, ਇਹ ਵਾਹਿਗੁਰੂ ਤੇਰਾ ਸੋਹਣਾ ਰੂਪ ਜਿਹੜਾ ਨਾ, ਤਿੰਨਾਂ ਕਾਲਾਂ ਵਿੱਚ ਹੀ ਭਲਾ ਹੈ, ਤੂੰ ਕਦੇ ਮਾੜਾ ਨਹੀਂ ਕਰਦਾ, ਤੂੰ ਤਾਂ ਸਦਾ ਹੀ ਸਾਡਾ ਭਲਾ ਕਰਦਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਧਾਤੇ ਰੱਖੋ ਆਪਣੇ ਬਾਲਾ। ਅਤ ਸੁੰਦਰ ਅਪਾਰ ਅਨੂਪ, ਤੇਰਾ ਸਰੂਪ ਵਾਹਿਗੁਰੂ ਅਤਿ ਸੁੰਦਰ ਹੈ, ਪਾਰਾ ਵਾਰ ਤੂੰ ਰਹਿਤ ਹੈ, ਉਪਮਾ ਤੂੰ ਰਹਿਤ ਹੈ, ਨਿਰਮਲ 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 ਤੇਰੀ ਬਾਣੀ, ਤੇਰੀ ਜਿਹੜੀ ਬਾਣੀ ਹੈ ਉਹ ਮੈਲ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ, ਮੈਲ ਤੋਂ ਰਹਿਤ ਹੈ, ਅਤਿ ਨਿਰਮਲ ਬਾਣੀ ਹੈ ਤੇਰੀ। ਘੱਟ ਘੱਟ ਸੁਣੀ ਸ੍ਰਵਨ ਮਖਿਆਣੀ, ਘਟਾਂ ਘਟਾਂ ਦੇ ਵਿੱਚ ਤੇਰੀ ਬਾਣੀ ਸੁਣੀ ਹੈ, ਦਿਲਾਂ ਦਿਲਾਂ ਦੇ ਵਿੱਚ ਤੇਰੀ ਬਾਣੀ ਹੈ। ਸਿਮਰਨ ਤਾਂ ਆਪਣੇ ਹੁਣ ਅੰਦਰ ਹੁਣ ਵੀ ਹੋ ਰਿਹਾ, ਸਿਮਰਨ ਤਾਂ ਹਰੇਕ ਵਿਅਕਤੀ ਚ, ਪੰਛੀ ਚ, ਪਸ਼ੂ ਚ, ਦਰਖਤ ਵਿਚ ਹਰ ਟਾਈਮ ਹੀ ਹੁੰਦਾ ਰਹਿੰਦਾ। ਆ ਜਿਹੜੀ ਆਪਾਂ ਦੇਖ ਰਹੇ ਹਾਂ ਸਮਾਨ ਚ, ਤਾਰੇ ਨੇ, ਹੋਰ ਚੀਜ਼ਾਂ ਨੇ, ਇਹ ਸਿਮਰਨ ਦੇ ਆਸਰੇ ਹੀ ਖੜੇ ਹੋਏ ਨੇ ਸਾਰੇ ਜਾਣੇ, ਸਿਮਰਨ ਦੀ ਇੰਨੀ ਸ਼ਕਤੀ ਹੁੰਦੀ, ਪਰ ਦੇਖਣ ਮਾਤਰ ਨਹੀਂ ਲੱਗਦਾ ਕਿ ਇਹ ਕਾਹਦੇ ਆਸਰੇ ਖੜੇ ਨੇ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਸਿਮਰਨ ਦੇ ਆਸਰੇ ਹੀ ਤੁਰੀ ਫਿਰਦੀ ਹੈ। ਘੱਟ ਘੱਟ ਸੁਣੀ ਹਿਰਦਿਆਂ ਹਿਰਦਿਆਂ ਸੁਣੀ ਹੈ ਤੇਰੀ ਬਾਣੀ, ਸ੍ਰਵਨ ਬਖਿਆਣੀ, ਇਹ ਜਿਹੜੀ ਤੇਰੀ ਬਾਣੀ ਹੈ ਨਾ, ਇਹ ਕੰਨਾਂ ਦੇ ਵਿੱਚ ਸਾਡੇ ਆ ਕਰਕੇ ਬਾਣੀ ਤੇਰੀ ਜਿਹੜੀ ਸ੍ਰਵਣ ਹੋਈ ਹੈ, ਸਾਨੂੰ ਕਥਨ ਕੀਤੀ ਹੈ ਜਿਹੜੀ ਤੁਸੀਂ ਬਾਣੀ, ਇਹ ਖੱਖੇ ਦੇ ਪੈਰ ਚ ਅੱਧਾ ਜਈਆ ਲੱਗਿਆ ਬਖਿਆਣੀ, ਤੇ ਬਖਾਣੀ ਪਾਠ ਨਹੀਂ ਹੈਗਾ ਇਹ, ਬਖਿਆਣੀ, ਬੱਬਾ ਖੱਖੇ ਸਿਹਾਰੀ, ਐੜੇ ਨੂੰ ਕੰਨਾਂ ਨਾਣੇ ਬਿਹਾਰੀ, ਬਖਿਆਣੀ। ਘੱਟ ਘੱਟ ਸੁਣੀ ਸ੍ਰਵਨ ਬਖਿਆਣੀ, ਘਟਾਂ ਘਟਾਂ ਦੇ ਸੁਣੀ ਹੈ ਜਿਹੜੀ ਆਪਨੇ ਕਥਨ ਕੀਤੀ, ਅਸੀਂ ਸੁਣੀ ਹੈ ਕੰਨਾਂ ਕੰਨਾਂ ਦੇ ਵਿੱਚ, ਹਰੇਕ ਕੰਨ ਵਿੱਚ ਬਾਣੀ ਸੁਣੀ ਹੈ ਆਪ ਜੀ ਦੀ, ਇੱਕ ਤੇ ਪ੍ਰਤੱਖ ਬਾਣੀ ਹੈ, ਕੀਰਤਨ ਹੈ, ਕਥਾ ਹੈ, ਪਾਠ ਹੈ, ਪਰ ਇੱਕ ਪ੍ਰਤੱਖ ਬਾਣੀ ਤੇਰੀ ਜਿਹੜੀ ਹਰ ਵਕਤ ਹੀ ਕੀਰਤਨ ਕਥਾ ਹੁੰਦਾ, ਇੱਕ ਕਥਾ ਕੀਰਤਨ ਉਹ ਆ ਜਿਹੜਾ ਗੁਰਦੁਆਰੇ ਚ ਟਾਈਮ ਸਿਰ ਹੁੰਦਾ, ਇੱਕ ਕਥਾ ਕੀਰਤਨ ਉਹ ਆ ਜਿਹੜਾ ਹਰ ਵਕਤ ਹੀ ਹੁੰਦਾ ਗੁਪਤ ਰੂਪ ਦੇ ਵਿੱਚ, ਉਹ ਸਿਰਫ ਰੱਬ ਦੇ ਪਿਆਰਿਆਂ ਨੂੰ ਸੁਣਦਾ, ਜਿਨ੍ਹਾਂ ਦੀ ਅਵਸਥਾ ਬਣ ਜਾਂਦੀ। ਇਸ ਕਰਕੇ ਮਹਾਰਾਜ ਕਹਿੰਦੇ ਉਹ ਤੇਰਾ ਕਥਨ ਕੀਤਾ ਹੋਇਆ ਨਾਮ ਹਰ ਵਕਤ ਕੰਨਾਂ ਦੇ ਸੁਣਦਿਆਂ ਦਿਲਾਂ ਦਿਲਾਂ ਦੇ ਵਿੱਚ ਹੈ ਤੇਰਾ ਨਾਮ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ, ਜਿਹੜਾ ਇਨਸਾਨ ਮਨ ਦੇ ਪ੍ਰੇਮ ਕਰਕੇ ਨਾਮ ਜਪਣ ਲੱਗ ਜਾਂਦਾ ਹੈ ਉਹ ਹੋ ਜਾਂਦਾ ਹੈ ਪਵਿੱਤਰ 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 ਪੁਨੀਤ ਸੁਣਤੇ ਪੁਨੀਤ ਕਹਿਤੇ ਪਵਿੱਤਰ ਪੁਨੀਤ ਦੀ ਅਵਸਥਾ ਪਵਿੱਤਰ ਨਾਲੋਂ ਵੀ ਉੱਪਰ ਹੈ ਪਵਿੱਤਰ 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 ਪੁਨੀਤ ਸਾਰਿਆਂ ਤੋਂ ਹੀ ਪਵਿੱਤਰ ਹੋ ਜਾਂਦਾ ਸਭ ਤੋਂ ਹੀ ਪੁਨੀਤ ਹੈ ਕੌਣ ਜੀ ਕਹਿੰਦਾ ਨਾਮ ਜਪੈ ਨਾਨਕ ਮਨ ਪ੍ਰੀਤ ਮਨ ਦੇ ਵਿੱਚ ਪ੍ਰੀਤੀ ਕਰਕੇ ਜਿਹੜਾ ਨਾਮ ਜਪਦਾ ਪਵਿੱਤ ਹੋਏ ਸੇ ਜਨਾ ਜਿੰਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿੰਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿੰਨੀ ਗੁਰਮੁਖ ਹਰ ਹਰ ਧਿਆਇਆ ਇਸ ਕਰਕੇ ਤੇਰਾ ਨਾਮ ਜਿਹੜਾ ਮਨ ਦੇ ਪਿਆਰ ਨਾਲ ਜਪਦਾ ਹੈ ਉਹ ਇਨਸਾਨ ਦੁਨੀਆਂ ਵਿਚ ਕੀ ਤਿੰਨਾਂ ਲੋਕਾਂ ਵਿਚ ਕੀ ਹਰ ਪਾਸਿਓਂ ਹੀ ਪਵਿੱਤਰ 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 ਪੁਨੀਤ ਹੋ ਜਾਂਦਾ ਨਾਮ ਮਨ ਦੇ ਪਿਆਰ ਨਾਲ ਜਪਣਾ ਹੈ ਵਾਹਿਗੁਰੂ 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 ਸਰਨ ਜੋ ਜਨ ਪਰੈ ਸੋ ਜਨ ਉਧਰਨ ਆਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਸਤਿਕਾਰ ਵਜੋਂ ਲਾਇਆ ਜਾਂਦਾ ਹੈ ਵਾਸਤਵ ਦੇ ਵਿੱਚ ਸ੍ਰੀ ਅੱਖਰ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਲੱਗਦਾ ਹੀ ਨਹੀਂ ਹੈ ਆਪਣੇ ਆਪ ਕੋਈ ਲਾਈ ਫਿਰੇ ਪਰ ਅਸਲ ਵਿੱਚ ਸ੍ਰੀ ਦਾ ਭਾਵ ਹੈ ਸੁਭਾਏਮਾਨ ਸ਼੍ਰੋਮਣੀ ਜੋ ਮਾਇਆ ਦਾ ਮਾਲਕ ਹੋਵੇ ਉਹਨੂੰ ਸ੍ਰੀ ਕਹਿੰਦੇ ਨੇ ਮਾਇਆ ਦਾ ਮਾਲਕ ਖੁਦ ਪਰਮੇਸ਼ਰ ਹੈ ਸੋ ਇਸ ਕਰਕੇ ਮਹਾਰਾਜ ਕਈ ਚੀਜ਼ਾਂ ਨੁਕਤਿਆਂ ਵਾਲੀਆਂ ਹੁੰਦੀਆਂ ਨੇ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਇਹਨਾਂ ਨੂੰ ਸ੍ਰੀ ਨਹੀਂ ਲਾਇਆ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਨੂੰ ਪਰ ਕਹਿੰਦੇ ਸ੍ਰੀ ਗੁਰਦੇਵ ਏ ਨਮਹ ਚੌਥੇ ਪਾਤਸ਼ਾਹ ਲਈ ਵਰਤਿਆ ਕਿਉਂ ਪਹਿਲਿਆਂ ਤਿੰਨ ਸਰੂਪਾਂ ਨੇ ਮਾਇਆ ਨੂੰ ਆਪਣੇ ਨੇੜੇ ਹੀ ਨਹੀਂ ਲਾਇਆ ਚੌਥੇ ਸਰੂਪ ਵਿੱਚ ਅੰਗੀਕਾਰ ਕੀਤਾ ਤਾਂ ਲਾਉਂਦੇ ਨੇ ਸ੍ਰੀ ਅਰਦਾਸ ਸ਼ੁਰੂ ਹੁੰਦੀ ਚੰਡੀ ਦੀ ਵਾਰ ਦੇ ਪਹਿਲੇ ਪੌੜੀ ਨੂੰ ਅਰਦਾਸ ਰੂਪ ਵਿੱਚ ਲਿਆ ਪੰਥ ਨੇ ਕਦੇ ਵਿਚਾਰ ਨਹੀਂ ਕੀਤੀ ਇਸ ਗੱਲ ਦੀ ਬਹੁਤਿਆਂ ਨੇ ਛਾਪਣ ਵਾਲਿਆਂ ਵੀ ਨਹੀਂ ਕੀਤੀ ਅਰਦਾਸ ਕਰਨ ਵਾਲਿਆਂ ਵੀ ਨਹੀਂ ਕੀਤੀ ਕਿ ਸ਼ੁਰੂ ਚ ਕੀ ਲਿਖਿਆ ਹੈ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਇੱਥੇ ਸ੍ਰੀ ਨਹੀਂ ਹੈ ਪਰ ਆਮ ਦੇਖੋ ਕਿਤੇ ਵੀ ਕੋਈ ਅਰਦਾਸ ਕਰਦਾ ਉਹ ਕਹਿੰਦੇ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਉਂ ਕਦੇ ਚੰਡੀ ਦੀ ਵਾਰ ਦੇਖੀ ਹੋਵੇ ਪੜ੍ਹੀ ਹੋਵੇ ਤਾਂ ਪਤਾ ਹੋਵੇ ਤੇ ਗੁਟਕੇ ਛਾਪਣ ਵਾਲੇ ਵੀ ਵਿੱਚ ਹੀ ਸ੍ਰੀ ਲਾ ਰਹੇ ਨੇ ਆਦਿ ਸ੍ਰੀ ਦਸਮ ਗ੍ਰੰਥ ਵਿੱਚ ਦੇਖੋ ਫਿਰ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਜਦੋਂ ਉਹ ਨਿਰਗੁਣ ਰੂਪ ਨੂੰ ਕਹਿੰਦੇ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਸ੍ਰੀ ਅੱਖਰ ਬਾਅਦ ਚਾਹੁੰਦਾ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਵੀ ਸ੍ਰੀ ਅੱਖਰ ਲੱਗਦਾ ਹੈ ਉਦੋਂ ਹੀ ਆ ਕੇ ਲੱਗਦਾ ਹੈ ਜਦੋਂ ਮਾਇਆ ਦੇ ਸੰਯੁਕਤ ਹੁੰਦਾ ਪਰਮੇਸ਼ਰ ਨਿਰਗੁਣ ਰੂਪ ਨੂੰ ਸ੍ਰੀ ਅੱਖਰ ਨਹੀਂ ਲੱਗਦਾ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਲੋਕ 13 ਕਿ ਸੰਤ ਸਰਨ ਜੋ ਜਨ ਪਰੈ ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਸੰਗ ਅੰਤ ਜਿੱਥੇ ਸਾਰੀਆਂ ਵਾਸ਼ਨਾਵਾਂ ਦਾ ਅੰਤ ਹੋ ਜਾਂਦਾ ਹੈ ਜਿਹਨੂੰ ਕੋਈ ਵਾਸ਼ਨਾ ਨਹੀਂ ਰਹਿੰਦੀ ਉਹਨੂੰ ਕਹਿੰਦੇ ਸੰਤ ਹੈ ਸ਼ਾਂਤ ਆਤਮਾ ਸੰਤ ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਸੰਗ ਅੰਤ ਹੈ ਕਾਹਦਾ ਅੰਤ ਹੈ ਜਿੱਥੇ ਸੰਸਾਰ ਦਾ ਅੰਤ ਹੈ ਉੱਥੋਂ ਸੰਤ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ सो इस गल का कदे विचार नहीं किया भी संत का मतलब की है। संसार जिथे जाके उहदे हिरदे चो मुक जांदा है, विशियां तो मुक्त हो जांदा है, स्वादां तो परे हो जांदा है, ब्रह्मलीन हो जांदा है, ज्यौंदे जी उहनूं कहिंदे संत। सतगुरु का रूप ही बन जांदा है अभ्यास कर करके कर करके श्रोमणी महात्मा के रूप में आ जांदा। संत सरन जो जान पर है, महात्मा की शरण विच एह जे गुरमुखां की शरण विच जेड़ा बंदा पै जांदा है, सो जन उधरन हार ओ दुनिया दे विचों तरन दे योग बन जांदा है। कईआं नूं इस गल ते ए सुनी सुनाई गल ते बड़ी अलर्जी हो जांदी, संत अखर तों साधु अखर तों। असल विच किसे नूं कोई भी सोझी नहीं हुंदी, हरेक गल दे उत्ते किंतु परंतु चलदा ही रहिंदा, पर आपां ने इन्हां दोनां ही कम्मां तों निरलेप होके एक पासे बैठ के अपने मार्ग नूं चंगी तरह देखना है कि आपां संसार दे मगर नहीं लगना, आपां निंदा चुगली विच नहीं पैना, किसी नूं माड़ा नहीं कहना, क्योंकि किसी नूं माड़ा कहण करके अपने मन दे उत्ते बड़ा गंदा प्रभाव पैंदा, किसी की निंदा करने करके मन की एकाग्रता घटती है। तो महाराज कहने निंदा नहीं करनी, निंदा भली किसी की नाही, मन मुख मुक्त करन, संत की निंदा नानका बहर बहर अवतार। हुण ऐसे संत महात्मा की निंदा करद्या करद्या फिर बार 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 जन्म लैंदा इंसान, क्योंकि उन्हें पता तो है ही नहीं कि है कौन, मन्ने की गत कही ना जाए, जे को कह पिछे पछताए, कागद कर्म न लिखण हार, मन्ने का बह कन विचार। वो नहीं जानता कि कौन है, इहदी कला की है, इहदी शक्ति की है, कर की सकता है। महाराज कहने इसे करके भेख तो भी डरना चाहिदा, लिबास पता नहीं हुंदा किहड़े वेले कौन आ जावे, विच किथे कौन बैठा इहदे बारे आपां नूं ज्ञान नहीं, नकली भी बहुत ने विच ते असली भी कद्दा कोई आ जांदा। जदों गुरु नानक देव जी महाराज सच्चे पातशाह सज्जन ठग दे कोल गए, प्रशादा लियाए छकिया नहीं, गर्म पानी लियाए चरण धोने, महाराज कहने नहीं असी थके नहीं होए, कोई गल नहीं असी नहीं धोने चरण। फिर कहन लगे दुध तां पी लो जी, थके होने दुध पी लो, घिओ पा के लियांदा दुध विच। महाराज कहने नहीं भाई दुध भी नहीं पीना है, क्योंकि वह हरेक चीज जहर पा लिया। सो उस वक्त गल्लां बातां करद्यां करद्यां गुरु नानक देव जी ने एक बचन किया सज्जन ठग नूं, कहिंदे कदे कदे शिकारी जिहड़ा मच्छियां पकड़दा हुंदा ना बदक, कहिंदे कदे कदे उहदे जाल विच वड्डा सारा मगरमच्छ भी आ जांदा, जिहड़ा सारे जाल नूं ही तोड़ दिंदा ते फिर उहनूं ही पकड़ लैंदा खा जांदा। सज्जन ठग दा दिमाग चकरा गया, मैं समझा नहीं महाराज। महाराज कहने कोई नहीं समझ जाएगा हौली हौली, तू दुनिया दियां डड्डियां मच्छियां खाण गिज्जियां, जिहड़ा आया उहनूं मार के सुट दित्ता लुट लिया, अज तेरा जो पेचा पै गया बहुत तकड़े मगरमच्छ के नाल, तेरे जाल विच आ गया, अज आपे ही आ गया, अज तेरा जाल तोड़ांगे। इस करके सतगुरु महाराज कहंदे ने कि कदे कदे तुरद्या तुरद्या अचानक पूर्ण रूप विच भी कोई मिल जांदा है, जिवें चौथे पातशाह महाराज ने अते छेवें पातशाह ने इको जी साखी सुनाई गुरसिखां नूं। कहने जिवें कोई बंदा सी वह पंछियों नूं रोज दाणा पावे उहदी बड़ी महिमा हो गई। एक दिन उस बंदे कोले मान सरोवर तो उड़ के दो हंस यह देखण आए भी बाकी पंछियों नूं पाउंदा दाणा। जदों उस बंदे ने देखिया ये अजीब किस्म दे पंछी ने भी की खांदे होणगे, एक बंदा कहिंदा ये हंस ने हीरा मोती खांदे ने, ये दुध पींदे ने। वो जाके दुध लियाया मोती लियाया, वो खा के ਦੋ ਬੜੇ ਕੀਮਤੀ ਜਿਹੜੇ ਸਨ ਲਾਲ ਆਪਣੇ ਮੂੰਹ ਦੇ ਵਿੱਚੋਂ ਉਗਲ ਕੇ ਸੁੱਟ ਗਏ। ਉਹ ਬੰਦਾ ਉਹ ਦੋ ਕੀਮਤੀ ਲਾਲਾਂ ਨੂੰ ਵੇਚ ਕੇ ਲੱਖਾਂ ਪਤੀ ਬਣ ਗਿਆ। ਫਿਰ ਇੱਕ ਵਾਰੀ ਉਹਦੇ ਹੰਸਾਂ ਦੀ 100 ਹੰਸਾਂ ਦੀ ਡਾਰ ਉਹਦੇ ਘਰ ਆਈ, ਉਹਨੇ ਦੁੱਧ ਪਿਆਇਆ ਅਤੇ ਮੋਤੀ ਖਵਾਏ। 100 ਦਾ 100 ਹੰਸ ਹੀ 100 ਲਾਲ ਉਗਲ ਗਿਆ ਉੱਥੇ। ਉਹ ਬੰਦਾ ਉਸ ਇਲਾਕੇ ਦਾ ਰਾਜਾ ਬਣ ਗਿਆ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਆਏ ਗਏ ਗੁਰਸਿੱਖ ਸਾਧੂ ਮਹਾਤਮਾ ਸੰਗਤ ਦੀ ਸੇਵਾ ਕਰਦਿਆਂ 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 ਬੰਦੇ ਦਾ ਜਸ ਫੈਲ ਜਾਂਦਾ। ਕਹਿੰਦੇ ਫਿਰ ਨਕਲੀ ਆਉਣੇ ਸ਼ੁਰੂ ਹੁੰਦੇ ਨੇ ਵੀ ਉੱਥੇ ਬੜੇ ਪੈਸੇ ਮਿਲਦੇ ਆ, ਲੰਗਰ ਮਿਲਦਾ, ਕੱਪੜਾ ਮਿਲਦਾ। ਨਕਲੀ ਆਉਂਦਿਆਂ ਆਉਂਦਿਆਂ ਫਿਰ ਇੱਕ ਦਿਨ ਅਸਲੀ ਵੀ ਆ ਜਾਂਦਾ। ਕਹਿੰਦੇ ਫਿਰ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ। ਚੌਥੇ ਪਾਤਸ਼ਾਹ ਤੇ 6ਵੇਂ ਪਾਤਸ਼ਾਹ ਨੇ ਇਹ ਸਾਖੀ ਸੁਣਾਈ ਗੁਰਸਿੱਖਾਂ ਨੂੰ, ਭਾਈ ਸੇਵਾ ਕਰਦਿਆਂ ਤੁਸੀਂ ਇਹ ਨਾ ਦੇਖੋ ਕਿ ਠੱਗ ਹੈ ਕਿ ਚੋਰ ਹੈ ਕੌਣ ਹੈ, ਤੁਸੀਂ ਤਾਂ ਰੱਬ ਰੂਪ ਜਾਣ ਕੇ ਸੰਗਤ ਦੀ ਸੇਵਾ ਕਰਨੀ ਹੈ। ਉਹਨਾਂ ਕਿਹਾ ਕਰੋ ਇਹਨੂੰ ਤਾਂ ਮੈਂ ਜਾਣਦਾ, ਇਹ ਤਾਂ ਬੰਦਾ ਬੜਾ ਖਰਾਬ ਹੈ। ਮਹਾਰਾਜ ਕਹਿੰਦੇ ਬ੍ਰਹਮ ਰੂਪ ਜਾਣ ਕੇ ਸਭ ਦੀ ਸੇਵਾ ਕਰੀ ਚੱਲੋ, ਨਿੰਦਾ ਨਾ ਕਰੋ ਕਿਸੇ ਦੀ ਵੀ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ, ਮਾੜਾ ਨਹੀਂ ਕਹਿਣਾ ਕਿਸੇ ਨੂੰ ਆਪਣੇ ਮੂੰਹ ਦੇ ਨਾਲ। ਜਿਹੜਾ ਇਨਸਾਨ ਮਾੜਾ ਕਹਿੰਦਾ ਹੈ ਕਿਸੇ ਨੂੰ, ਉਹ ਸੰਤ ਰੂਪ ਨਹੀਂ ਬਣ ਸਕਦਾ। ਇਸ ਕਰਕੇ ਸਾਧੂ ਦੇ, ਗੁਰਮੁਖ ਦੇ, ਸੰਤ ਦੇ ਲੱਛਣ ਨੇ ਕਿ ਉਹ ਕਿਸੇ ਨੂੰ ਮਾੜਾ ਕਹਿੰਦੇ ਹੀ ਨਹੀਂ, ਉਹ ਕਹਿੰਦੇ ਸਭ ਚੰਗਾ ਹੈ। ਕਿਉਂਕਿ ਆਪ ਸੱਤ ਕੀ ਆ, ਸਭ ਸੱਤ ਬਣਾਇਆ ਤਾਂ ਵਾਹਿਗੁਰੂ ਨੇ ਹੀ ਹੈ, ਚਾਹੇ ਉਹ ਬੰਦਾ ਠੱਗ ਹੈ, ਨਕਲੀ ਹੈ, ਕੈਸਾ ਵੀ ਹੈ, ਬਣਾਇਆ ਤਾਂ ਰੱਬ ਨੇ। ਉਹਨਾਂ ਦੀ ਬਿਰਤੀ ਇੰਨੀ ਉੱਚੀ ਚਲੀ ਜਾਂਦੀ ਹੈ ਕਿ ਉਹ ਮਨ ਦੇ ਅੰਦਰ ਲਿਆਉਂਦੇ ਹੀ ਨਹੀਂ, ਕੋਈ ਰੱਖ ਜੇ ਕੋਈ ਲੈ ਜੇ। ਬਹੁਤ ਉੱਚੀ ਬਿਰਤੀ ਦੇ ਮਾਲਕ ਸਾਧੂ ਦੀ ਅਸ਼ਟਪਦੀ, ਫਿਰ ਬ੍ਰਹਮ ਗਿਆਨੀ ਦੀ ਅਸ਼ਟਪਦੀ, ਫਿਰ ਸੰਤ ਮਹਾਤਮਾ ਦੀ ਅਸ਼ਟਪਦੀ ਕਥਨ ਕਰਦੇ। ਹੁਣ ਅਸ਼ਟਪਦੀ 8 ਪੌੜੀਆਂ ਹਨ। ਸੰਤ ਕੈ ਦੁਖਨ ਆਰ ਜਾ ਘਟੈ, ਸੰਤ ਵਿੱਚ ਦੋਸ਼ ਆਰੋਪਣ ਵਾਲਾ ਜਿਹੜਾ ਬੰਦਾ ਹੈ, ਸੰਸਾਰ ਨੂੰ ਇਸ ਗੱਲ ਦੀ ਔਖਿਆਈ ਹੁੰਦੀ ਹੈ। ਇਸ ਟਾਈਮ ਆਪਾਂ ਜਿੰਨੇ ਗੁਰਦੁਆਰਾ ਸਾਹਿਬ ਚ ਆ ਜਾਂਦੇ ਹਾਂ, ਜੇ ਕਹਿ ਲਈਏ ਵੀ ਤੁਸੀਂ ਵੀ ਸਾਰੇ ਸੰਤ ਹੀ ਬੈਠੇ ਹੋ, ਜਿਹੜਾ ਗੁਰਦੁਆਰੇ ਆਉਂਦਾ, ਬਾਣੀ ਪੜ੍ਹਦਾ, ਅੰਮ੍ਰਿਤ ਵੇਲੇ ਉੱਠਦਾ, ਹੋਰ ਸੰਤ ਦੇ ਲੱਛਣ ਕੀ ਹੁੰਦੇ ਨੇ? ਪਰ ਇਹ ਦੇਖੋ ਵੀ ਲੋਕਾਂ ਨੂੰ ਕਿੰਨੀ ਈਰਖਾ ਹੁੰਦੀ ਸੰਸਾਰ ਦੇ। ਅਗਲਾ ਕਹਿੰਦਾ ਇਹ ਤੁਰੇ ਹੀ ਰਹਿੰਦਾ, ਸਵੇਰੇ ਜਾਂਦਾ ਸ਼ਾਮ, ਕੋਈ ਕੰਮ ਨਹੀਂ, ਚਿੱਟੇ ਕੱਪੜੇ ਪਾ ਕੇ ਰੱਖਦਾ, ਇਹ ਗਾਤਰਾ ਪਾਈ ਫਿਰਦਾ, ਇਹ ਅਮਰ ਛਕੀ ਫਿਰਦਾ, ਇਹ ਫਲਾਨਾ ਕੰਮ ਕਰਦਾ। ਇਸ ਗੱਲ ਨੂੰ ਲੈ ਕੇ ਸੁੱਤੇ ਸਿੱਧੀ ਸੰਸਾਰ ਦੇ ਅੰਦਰ ਈਰਖਾ ਹੁੰਦੀ, ਇਹ ਕਿਉਂ ਜਾਂਦਾ ਉਧਰ ਨੂੰ? ਕੁਦਰਤੀ ਗੱਲ ਹੈ, ਜਿਹੜਾ ਬੰਦਾ ਸਤਸੰਗਤ ਕਰੀ ਜਾਂਦਾ ਸੁੱਤੇ ਸਿੱਧੀ ਉਹਦੀ ਵਡਿਆਈ ਹੋਣ ਲੱਗ ਜਾਂਦੀ ਹੈ। ਮਾਇਆ ਵੱਲੋਂ ਵੀ ਮਹਾਰਾਜ ਕਿਰਪਾ ਕਰ ਦਿੰਦੇ ਨੇ, ਕੰਮ ਵੀ ਉਹਦੇ ਬਣੀ ਜਾਂਦੇ ਨੇ, ਫਿਰ ਸੰਸਾਰ ਹੋਰ ਔਖਾ ਹੋ ਜਾਂਦਾ। ਹੈ ਇਹਦਾ ਕੰਮ ਬਣ ਗਿਆ, ਅਸੀਂ ਮਿਹਨਤ ਕਰਦੇ ਮਰ ਗਏ ਸਾਰਾ ਦਿਨ, ਇਹਨੂੰ ਵੈਸੇ ਪੇਠੇ ਨੂੰ ਮਿਲੀ ਜਾਂਦਾ ਸਾਰਾ ਕੁਛ। ਇਹੀ ਸੇਮ ਹਾਲਤ ਸੰਤਾਂ ਮਹਾਤਮਾ ਨਾਲ ਹੈ ਸੰਸਾਰ ਦੀ। ਆਪਾਂ 5 ਬਾਣੀਆਂ ਪੜ੍ਹਦੇ ਹਾਂ, ਰਹਿ ਰਾਸ ਕੀਰਤਨ 16, 1 ਸੁਖਮਨੀ ਸਾਹਿਬ ਦਾ ਪਾਠ ਦਾ ਆਪਣੇ ਉੱਤੇ ਇੰਨੀ ਕਿਰਪਾ ਹੋਈ ਜਾਂਦੀ ਹੈ, ਤੇ ਜਿਹੜਾ 24 ਘੰਟੇ ਹੀ ਬਾਣੀ ਪੜ੍ਹੀ ਜਾਂਦਾ ਉਹਦੇ ਤੇ ਕਿੰਨੀ ਹੋਵੇਗੀ? ਜੇ ਆਪਾਂ 5 ਬਾਣੀਆਂ ਪੜ੍ਹਨ ਵਾਲਿਆਂ ਨੂੰ ਰੱਬ ਕਾਰ ਕੋਠੀ ਦੇ ਸਕਦਾ, ਵੀ ਜਿਹੜੇ ਰਾਤ ਦਿਨ ਬਾਣੀ ਪੜ੍ਹਦੇ ਉਹਨੂੰ ਫਿਰ ਕਾਰਾਂ ਕੋਠੀਆਂ ਕਿਉਂ ਨਹੀਂ ਦੇ ਸਕਦਾ? ਉਹਨੂੰ ਬੜੇ ਬੜੇ ਥਾਂ ਦੇ ਦਿੰਦਾ, ਬਹੁਤ ਦੁਨੀਆਂ ਮੰਨਣ ਲੱਗ ਜਾਂਦੀ, ਫਿਰ ਸੰਸਾਰ ਨੂੰ ਇਸ ਗੱਲ ਦੇ ਉੱਤੇ ਬਹੁਤ ਤਕਲੀਫ ਖੜੀ ਹੋ ਜਾਂਦੀ। ਫਿਰ ਉਹ ਹੋਰ ਤਾਂ ਕੁਛ ਕਰ ਨਹੀਂ ਸਕਦੇ, ਫਿਰ ਕੀੜੀ ਦੀ ਤਰ੍ਹਾਂ ਖੱਡ ਭਾਲਣ ਲੱਗ ਜਾਂਦੇ ਨੇ। ਖੱਡ ਭਾਲਦਿਆਂ ਫਿਰ ਨਿੰਦਿਆ ਕਰਦੇ ਨੇ, ਮਾੜਾ ਕਹਿੰਦੇ ਨੇ, ਇਹ ਚੰਗਾ ਨਹੀਂ ਕਰਦੇ, ਦੁਨੀਆਂ ਲੁੱਟ ਕੇ ਖਾ ਗਏ, ਐਂ ਕਰਕੇ। ਦੁਨੀਆਂ ਤਾਂ ਆਪਾਂ ਨੂੰ ਨਹੀਂ ਬਖਸ਼ ਰਹੀ, ਇਹ ਤਾਂ ਕਹਿੰਦੇ ਵੀ ਆ ਫਲਾਨਾ ਜਾਣਾ ਸਾਰੇ ਇਹ ਖਾ ਗਿਆ, ਉਹ ਖਾ ਗਿਆ। ਸੋ ਮਹਾਰਾਜ ਕਹਿੰਦੇ ਨੇ ਆਪਾਂ ਦੁਨੀਆਂ ਦੇ ਮਗਰ ਲੱਗ ਕੇ ਨਿੰਦਕ ਨਹੀਂ ਬਣਨਾ। ਵੱਡੀ ਗੱਲ ਜਿਹੜੀ ਹੈ ਵੀ ਆਪਾਂ ਨਿੰਦਾ ਨਹੀਂ ਕਰਨੀ ਕਿਸੇ ਦੀ ਵੀ। ਅਸੀਂ ਕਹਿੰਦੇ ਹਾਂ ਜੋ ਕੋਈ ਕਰਦਾ ਵਾਹਿਗੁਰੂ ਦੇ ਹੁਕਮ ਵਿੱਚ ਕਰਦਾ, ਬਸ ਕੋਈ ਕੁਛ ਵੀ ਕਰਦਾ। ਮਹਾਰਾਜ ਕਹਿੰਦੇ ਜੇ ਆਪਾਂ ਦੋਸ਼ ਆਰੋਪਣ ਲੱਗ ਜਾਈਏ ਸਾਰਿਆਂ ਦੇ ਵਿੱਚ ਤਾਂ ਸੰਤ ਕਹਿ ਦੁੱਖਨ ਆਰਜਾ ਘਟੈ, ਬੰਦੇ ਦੀ ਉਮਰ ਹੀ ਘਟ ਜਾਂਦੀ ਹੈ ਉਹਦੀ ਜਿਹੜਾ ਸੰਤਾਂ ਵਿੱਚ ਦੋਸ਼ ਆਰੋਪਦਾ ਹੈ, ਨਿੰਦਾ ਕਰਦਾ ਹੈ। ਸੰਤ ਕਹਿ ਦੁੱਖਨ ਜਮਤੇ ਨਹੀਂ ਛੁੱਟੈ। ਹੁਣ ਸੰਤਾਂ ਵਿੱਚ ਦੋਸ਼ ਆਰੋਪਣ ਕਰਕੇ ਜਮਦੂਤ ਉਹਦਾ ਖਹਿੜਾ ਨਹੀਂ ਛੱਡਦੇ, ਜਮਦੂਤ ਉਹਨੂੰ ਰਾਤ ਦਿਨ ਪਕੜੀ ਫਿਰਦੇ ਨੇ ਪਈ ਇਹਨੇ ਕੀ ਮਾੜਾ ਕੀਤਾ। ਜੇ ਇਹਨੇ ਰਾਤ ਦਿਨ ਸਿਮਰਨ ਕੀਤਾ ਕੰਮ ਕਾਰ ਛੱਡ ਕੇ, ਤੇਰੇ ਵਾਂਗੂ ਧੰਦਿਆਂ 'ਚ ਤਾਂ ਨਹੀਂ ਫਸਿਆ ਰਿਹਾ ਹੈ। ਨਿੰਦਾ ਕਰਦਾ, ਨਿੰਦਾ ਕਰਨ ਨਾਲ ਜਮਦੂਤ ਖਹਿੜਾ ਨਹੀਂ ਛੱਡਦੇ ਬੰਦੇ ਦਾ। ਸੰਤ ਕਹਿ ਦੁੱਖਨ ਸੁੱਖ ਸਭ ਜਾਏ। ਸੰਤਾਂ ਵਿੱਚ ਦੋਸ਼ ਆਰੋਪਣ ਕਰਕੇ ਨਿੰਦਾ ਕਰਨੇ ਕਰਕੇ ਬੰਦੇ ਦੇ ਅੰਦਰੋਂ ਆਤਮਕ ਆਨੰਦ ਵੀ ਖਤਮ ਹੋ ਜਾਂਦਾ, ਬਾਹਰਲਾ ਆਨੰਦ ਵੀ ਖਤਮ ਹੋ ਜਾਂਦਾ, ਕਿਉਂਕਿ ਇਹ ਹਮੇਸ਼ਾ ਨਿੰਦਾ ਕਰਨ 'ਤੇ ਜ਼ੋਰ ਰੱਖਦਾ। ਵਾਸਤਵ ਦੇ ਵਿੱਚ ਆਪਣਾ ਨਿਸ਼ਾਨਾ ਨਹੀਂ ਹੈ ਨਿੰਦਾ ਕਰਨਾ, ਚੁਗਲੀ ਕਰਨਾ, ਕਿਉਂਕਿ ਆਪਣਾ ਲੰਬਾ ਰਸਤਾ ਪੈਂਡਾ ਤੈਅ ਕਰਕੇ ਆਪਾਂ ਤਾਂ ਆਪਣੇ ਮਸਤ ਹੋ ਕੇ ਆਪਣੇ ਮਾਰਗ 'ਤੇ ਚੱਲਣਾ ਹੁੰਦਾ, ਨਾ ਕਿ ਆਪਾਂ ਕਿਸੇ ਨਿੰਦਾ ਕਰਨ ਲਈ ਜਨਮ ਲਿਆ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਤਾਂ ਵੱਖਰੀ ਗੱਲ ਹੈ। ਜਿਹੜੀ ਇਹਦੇ ਉੱਤੇ ਮਹਾਰਾਜ ਨੇ ਜਿਹੜੀ ਪੰਕਤੀ ਕਹੀ ਹੈ ਕਿ ਨਿੰਦਾ ਭਲੀ ਕਿਸੇ ਕੀ ਨਾਹੀ, ਸੰਤਾਂ ਦੀ ਨਿੰਦਾ ਨਹੀਂ ਕਿਸੇ ਦੀ ਵੀ ਨਿੰਦਾ ਨਹੀਂ ਕਰਨੀ ਹੈ, ਕਿਉਂਕਿ ਜਿਹੜੀ ਨਿੰਦਾ ਹੈ ਪਰ ਧਨ ਪਰ ਧੀ ਪਰ ਨਿੰਦਾ, ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਇਹ ਭਗਤੀ ਦੇ ਵਿੱਚ ਜ਼ਹਿਰ ਨੇ। ਪਰਾਈ ਨਿੰਦਾ, ਨਿੰਦਾ ਅਸਲ ਵਿੱਚ ਉਹ ਚੀਜ਼ ਹੈ ਜਿਹੜੀ ਅਣ ਹੋਇਆ ਦੋਸ਼ ਆਰੋਪਣਾ ਕਿਸੇ 'ਤੇ। ਪੁਰਾਣੀਆਂ ਕਹਾਵਤਾਂ ਵਿੱਚ ਕਹਿੰਦੇ ਜਿਵੇਂ ਕੋਈ ਬੰਦਾ ਗਊ ਤੁਰੀ ਜਾਂਦੀ, ਗਾਂ ਤੁਰੀ ਜਾਂਦੀ, ਉਹਨੂੰ ਕਹਿੰਦਾ ਦੇਖੋ ਭੇਡ ਜਾ ਰਹੀ, ਅਤੇ ਭੇਡ ਨੂੰ ਕਹਿੰਦਾ ਇਹ ਗਾਂ ਤੁਰੀ ਜਾ ਰਹੀ ਹੈ, ਇਹਨੂੰ ਕਹਿੰਦੇ ਨਿੰਦਾ।